ਵੀ ਤੁਸੀਂ ਹੁਣ ਦੁਨੀਆਂ ਦੇ ਦੁੱਖ ਕੱਟ ਸਕਦੇ ਹੋ, ਤੁਹਾਨੂੰ ਹੁਣ ਕੋਈ ਰੁਕਾਵਟ ਨਹੀਂ ਹੈ, ਜਿਹਦਾ ਮਰਜ਼ੀ ਦੁੱਖ ਕੱਟ ਦਿਓ। ਫਿਰ ਉਹ ਬ੍ਰਹਮ ਗਿਆਨੀ ਦੂਸਰੇ ਦੇ ਦੁੱਖ ਕੱਟਣ ਨੂੰ ਸਮਰੱਥ ਹੋ ਜਾਂਦੇ ਹਨ। ਜਾ ਕੇ ਸੰਗ ਤਰੈ ਸੰਸਾਰ, ਫਿਰ ਉਹਨਾਂ ਦਾ ਜਿਹੜਾ ਸੰਗ ਕਰਦਾ ਹੈ, ਨਾਲ ਬੈਠਦਾ ਹੈ, ਸੇਵਾ ਕਰਦਾ ਹੈ, ਕੋਈ ਵੀ ਹੈ ਉਹਨਾਂ ਨਾਲ ਮਿਲ ਕੇ, ਫਿਰ ਸਾਰਾ ਸੰਸਾਰ ਹੀ ਤਰ ਜਾਂਦਾ ਹੈ। ਜਨ ਕਾ ਸੇਵਕ ਸੋ ਵੱਡ ਭਾਗੀ, ਜਿਹੜਾ ਜਨਾਂ ਦਾ ਸੇਵਕ ਹੈ, ਰੱਬ ਦੇ ਪਿਆਰਿਆਂ ਦਾ ਸੇਵਕ ਬਣ ਜਾਂਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਹੈ। ਕੋਈ ਕੋਈ ਵੱਡ ਭਾਗੀ ਹੀ ਸੇਵਕ ਬਣਦਾ ਹੈ ਰੱਬ ਦੇ ਪਿਆਰਿਆਂ ਦਾ, ਸਾਰਿਆਂ ਨੂੰ, ਕਿਉਂਕਿ ਜਿਹਨੂੰ ਤਾਰਨਾ ਹੁੰਦਾ ਸਿਰਫ ਉਸੇ ਨੂੰ ਹੀ ਸੇਵਕ ਬਣਾਉਂਦੇ ਨੇ, ਦੂਜੇ ਦੇ ਮਨ ਵਿੱਚ ਉਹ ਸ਼ਰਧਾ ਪੈਦਾ ਹੀ ਨਹੀਂ ਹੋਣ ਦਿੰਦੇ, ਉਹਦੇ ਮਨ ਵਿੱਚ ਨਫ਼ਰਤ ਖੜੀ ਹੋ ਜਾਂਦੀ ਹੈ। ਜਿਹਨੂੰ ਤਾਰਨਾ ਹੁੰਦਾ ਹੈ ਉਹਨੂੰ ਸੇਵਾਦਾਰ ਬਣਾ ਦਿੰਦੇ ਨੇ। ਜਨ ਕੈ ਸੰਗ ਇੱਕ ਲਿਵ ਲਾਗੀ, ਹੁਣ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਇੱਕ ਵਾਹਿਗੁਰੂ ਵਿੱਚ ਲਿਵ ਲੱਗ ਜਾਂਦੀ ਹੈ, ਉਹਨਾਂ ਦਾ ਪ੍ਰਭਾਵ ਕਾਫੀ ਹੁੰਦਾ, ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਸਿਮਰਨ ਉਹਨਾਂ ਦੇ, ਕਿਉਂਕਿ ਹਿਰਦੇ ਵਿੱਚ ਹੈ, ਰੋਮਾਂ ਵਿੱਚ ਹੈ। ਸੁਤੇ ਸਿੱਧ ਹੀ ਕਿਰਪਾ ਦਾ ਮੀਂਹ ਪੈਂਦਾ ਰਹਿੰਦਾ, ਉੱਥੇ ਕਿਰਪਾ ਹੀ ਹੁੰਦੀ ਰਹਿੰਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਰੱਬ ਦੇ ਪਿਆਰੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਕੀਰਤਨ ਦੇ ਰਾਹੀਂ, ਰਾਤ ਦਿਨ ਗੋਬਿੰਦ ਪਰਮੇਸ਼ਰ ਦਾ ਕੀਰਤਨ ਹੀ ਕਰੀ ਜਾਂਦੇ ਨੇ। ਹੁਣ ਉਹਨਾਂ ਨੂੰ ਹੋਰ ਕੋਈ ਚੀਜ਼ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਗੁਰਪ੍ਰਸਾਦ ਨਾਨਕ ਫਲ ਪਾਵੈ, ਗੁਰਾਂ ਦੀ ਕਿਰਪਾ ਨਾਲ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਫਿਰ ਉਹ ਫਲ ਪਾਵੈ। ਫਲ ਦੇ ਲੱਲੇ ਨੂੰ ਔਂਕੜ ਹੈ, ਜੇ ਨਾ ਔਂਕੜ ਹੁੰਦਾ ਫਿਰ ਦੁਨੀਆਂ ਦੇ ਫਲ ਹੁੰਦੇ। ਹੁਣ ਤਾਂ ਇੱਕੋ ਹੀ ਫਲ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਕਿਸੇ ਕਿਸੇ ਨੂੰ ਹਿਰਦੇ 'ਚ ਮਿਲਦਾ, ਜਾ ਕੇ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ, ਉਹ ਬ੍ਰਹਮ ਗਿਆਨ ਰੂਪੀ ਫਲ ਹੈ। ਜਦੋਂ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਰਦਾ, ਨਾਮ ਰੂਪੀ ਫਲ ਪ੍ਰਾਪਤ ਕਰਦਾ, ਤਾਂ ਸਮਝ ਲਓ ਗੁਰੂ ਦੀ ਕਿਰਪਾ ਹੈ। ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਧਾਨਕਾ ਮੁਤਾਬਕ ਪੁਰਾਣਿਆਂ ਗ੍ਰੰਥਾਂ 'ਚ ਲਿਖਿਆ ਹੈ, ਮਹਾਰਾਜ ਗੁਰੂ ਅਰਜਨ ਦੇਵ ਜੀ ਕੋਲ ਬਾਬਾ ਸ਼੍ਰੀ ਚੰਦ ਜੀ ਆਏ, ਮਿਲੇ ਨੇ ਆਪਸ ਵਿੱਚ, ਕਿਉਂਕਿ ਉਹਨਾਂ ਦਾ ਸਤਿਕਾਰ ਤਾਂ ਸਾਰਿਆਂ ਨੇ ਹੀ ਕਰਨਾ। ਕੀ ਕਾਰਜ ਕਰ ਰਹੇ ਹੋ, ਕਹਿਣ ਲੱਗੇ, ਗੁਰਾਂ ਦੀ ਬਾਣੀ ਇਕੱਤਰ ਕਰ ਰਹੇ ਹਾਂ, ਹੁਣ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਲਿਖ ਰਹੇ ਹਾਂ। ਉਹਨਾਂ ਦਾ ਮਾਣ ਆਦਰ ਕਰਨ ਵਾਸਤੇ ਸੁਤੇ ਸਿੱਧ ਕਹਿਣ ਲੱਗੇ, ਕੋਈ ਤੁਸੀਂ ਵੀ ਕਿਰਪਾ ਕਰੋ। ਕਹਿਣ ਲੱਗੇ, ਅਸੀਂ ਤਾਂ ਗੁਰਤਾ ਗੱਦੀ ਦੇ ਮਾਲਕ ਨਹੀਂ ਹਾਂ, ਅਸੀਂ ਕੀ ਕਰ ਸਕਦੇ, ਤੁਸੀਂ ਸਾਰਾ ਕੁਛ ਕਰਨਾ ਹੈ। ਕਹਿਣ ਲੱਗੇ, ਨਹੀਂ ਤੁਸੀਂ ਕੁਛ ਦੱਸੋ, ਕੋਈ ਸਲੋਕ ਕੋਈ ਪੌੜੀ ਜੋ ਕਹੋਗੇ ਲਿਖਾਂਗੇ। ਤਾਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਵਾਲਾ ਹੀ ਸਲੋਕ ਲਿਖ ਦਿਓ, ਆਦ ਸੱਚ ਜੁਗਾਦ ਸੱਚ। ਫਿਰ ਬਦਲ ਕੀਤਾ ਥੋੜ੍ਹਾ ਜਿਹਾ, ਹੈ ਭੇ, ਭੀ ਦੀ ਜਗ੍ਹਾ ਭੇ ਕਰ ਦਿੱਤਾ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਬਸ ਇੰਨਾ ਕੀ ਫਰਕ ਪਾਇਆ। ਸੋ ਇਸ ਕਰਕੇ, ਕਿਉਂਕਿ ਜਿਹੜੇ ਬਾਣੀ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਲਿਖ ਦਿੱਤੀ, ਉਹਨੂੰ ਦੁਬਾਰਾ ਹੋਰ ਸਰੂਪ ਨਹੀਂ ਲਿਖਦੇ ਹੈ ਸਤਿਕਾਰ ਵਜੋਂ। ਬਾਬਾ ਸ਼੍ਰੀ ਚੰਦ ਨੇ ਕਿਹਾ, ਇਹੀ ਲਿਖ ਦਿਓ ਪਿਤਾ ਜੀ ਵਾਲਾ ਸਲੋਕ, ਇਹਦੇ ਵਿੱਚ ਥੋੜ੍ਹਾ ਫਰਕ ਪਾ ਕੇ ਫਿਰ ਆਪ ਨੇ ਰਚਨਾ ਕੀਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਲੋਕ ਆਦ ਸੱਚ, ਆਦ ਹੁੰਦਾ ਮੁੱਢ ਤੋਂ ਲੈ ਕੇ, ਮੁੱਢ ਤਾਂ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਉਹਦਾ, ਉਦੋਂ ਤੋਂ ਲੈ ਕੇ ਉਹ ਤਾਂ ਉਹਨੂੰ ਆਪ ਹੀ ਪਤਾ, ਕੌਣ ਕਹੈ ਤੂੰ ਕਦ ਕਾ। ਜੁਗਾਦ ਸੱਚ, ਯੁੱਗਾਂ ਦੇ ਆਦਿ ਤੋਂ ਲੈ ਕੇ ਵੀ, ਮੁੱਢ ਤੋਂ ਲੈ ਕੇ ਜਦੋਂ ਯੁੱਗ ਬਣੇ ਨੇ, ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਸਤਿਯੁਗ ਤੋਂ ਲੈ ਕੇ ਵੀ ਵਾਹਿਗੁਰੂ ਸੱਚ ਸਰੂਪ ਹੈ, ਹੈ ਤੇ ਸੱਚ, ਉਹ ਵਾਹਿਗੁਰੂ ਹੁਣ ਵੀ ਸੱਚ ਹੈ, ਸੱਚ ਸਰੂਪ ਹੈ। ਨਾਨਕ ਹੋਸੀ ਪੇ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੀ ਸਰੂਪ ਰਹੇਗਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਸੱਚ ਪੁਰਾਣਾ ਹੋਵੇ ਨਾਹੀਂ, ਸੱਚ ਨੂੰ ਕੋਈ ਪੁਰਾਣਾ ਨਹੀਂ ਕਰ ਸਕਦਾ। ਜਿਹੜੀ ਚੀਜ਼ ਸੱਚੀ ਹੈ ਉਹ ਸੱਚੀ ਹੀ ਰਹਿੰਦੀ ਹੈ। ਗੁਰਬਾਣੀ ਪਹਿਲਾਂ ਵੀ ਸੱਚ ਸੀ, ਗੁਰਬਾਣੀ ਅੱਜ ਵੀ ਸੱਚ ਹੈ, ਗੁਰਬਾਣੀ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗੀ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਇਹ ਜਿੰਨਾ ਕੁਝ ਹੈ, ਨਾਮ ਜਪਣ ਵਾਲਾ ਵੀ ਇਹੋ ਜਿਹੇ ਸਰੂਪ ਚਲਿਆ ਜਾਂਦਾ, ਗੁਰਬਾਣੀ ਵੀ ਸੱਚ ਹੈ, ਪਰਮੇਸ਼ਰ ਵੀ ਸੱਚ ਹੈ, ਅਸ਼ਟਪਦੀ, ਇਹ ਸਾਰੀ ਅਸ਼ਟਪਦੀ ਫਿਰ ਸੱਚ ਉੱਤੇ ਹੀ ਉਚਾਰਨ ਕੀਤੀ ਹੈ। ਚਰਨ ਸੱਤ, ਦੁਨੀਆਂ ਦੇ ਚਰਨ ਨਾਸ ਹੋ ਜਾਂਦੇ ਨੇ, ਹਰੇਕ ਦੇ ਚਰਨ ਨਾਸ ਹੋ ਜਾਣਗੇ। ਮਹਾਂਪਰਲੋਂ ਵੇਲੇ ਸਾਰਾ ਕੁਝ ਨਾਸ ਹੋ ਜਾਂਦਾ ਹੈ, ਕਿਆ ਬ੍ਰਹਮਾ ਵਿਸ਼ਨੂੰ ਮਹੇਸ਼, ਕਿਆ ਮਾਇਆ, ਸਭ ਕੁਛ ਖਤਮ ਹੋ ਜਾਂਦਾ ਹੈ, ਪਰ ਇੱਕ ਜਿਹੜੇ ਤੇਰੇ ਚਰਨ ਨੇ ਉਹ ਸੱਤ ਹੀ ਰਹਿੰਦੇ ਨੇ, ਤੇਰੇ ਚਰਨ ਨਾਸ ਨਹੀਂ ਹੁੰਦੇ। ਬਾਕੀ ਲੋਕ ਬੜੀਆਂ ਚਰਨਾਂ ਦੀਆਂ ਫੋਟੋਆਂ ਖਿਚਾਉਂਦੇ ਨੇ, ਮੇਰੇ ਚਰਨ ਪੂਜੋ, ਇਹ ਬਹੁਤ ਗਲਤ ਗੱਲ ਹੈ, ਕਿਉਂਕਿ ਅਵਿਨਾਸ਼ੀ ਚਰਨ ਵਾਹਿਗੁਰੂ ਦੇ ਹਨ। ਨਾਸ ਤੋਂ ਰਹਿਤ ਚਰਨਾਂ ਦਾ ਪੂਜਣਾ ਹੀ ਠੀਕ ਹੈ, ਵਾਹਿਗੁਰੂ ਇਹੀ ਚਰਨ ਹਨ ਉਹਦੇ। ਸੱਤ ਪਰਸਨਹਾਰ, ਜਿਹੜਾ ਉਹਨਾਂ ਚਰਨਾਂ ਨੂੰ ਸਪਰਸ਼ ਕਰਦਾ ਹੈ ਉਹ ਵੀ ਸੱਤ ਹੈ, ਕਿਉਂਕਿ ਸੱਤ ਨੂੰ ਮਿਲਣ ਵਾਲਾ ਵੀ ਖੁਦ ਸੱਤ ਬਣ ਜਾਂਦਾ। ਸੋ ਜਿਵੇਂ ਇਹ ਦੋ ਪ੍ਰਮਾਣ ਮੇਰੇ ਸਾਹਮਣੇ ਆਏ ਨੇ ਆਮ ਭਗਤੀ ਕਰਨ ਵਾਲਿਆਂ ਦੇ, ਇੱਕ ਭਗਤੀ ਕਰਦਾ ਸੀ, ਉਹਨੂੰ ਦਰਸ਼ਨ ਹੋਏ ਮਹਾਰਾਜ ਦੇ, ਹੁਣ ਤਾਂ ਬੜੀ ਕਿਰਪਾ ਮਹਾਰਾਜ। ਪਹਿਲਾਂ ਸ਼ੁਰੂਆਤ ਕਿਵੇਂ ਹੋਈ? ਕਹਿੰਦੇ ਪਹਿਲਾਂ ਮੈਨੂੰ ਚਰਨ ਹੀ ਨਜ਼ਰ ਆਏ, ਸਿਰਫ ਦੋ ਚਰਨ ਬੜੇ ਸੋਹਣੇ ਨਜ਼ਰ ਆਉਂਦੇ ਨੇ, ਇੱਥੋਂ ਸ਼ੁਰੂਆਤ ਹੋਈ ਉਹਦੀ। ਦੂਜਾ ਜਿਹੜਾ ਸੀ ਸਿਮਰਨ ਕਰਨ ਵਾਲਾ, ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਕਰਦਾ ਸੀ ਤਾਂ ਉਹਨੂੰ ਇਸੇ ਪ੍ਰਕਾਰ ਹੀ ਇੱਕ ਅਜੀਬ ਕਿਸਮ ਦੇ ਪ੍ਰਕਾਸ਼ਮਈ ਚਰਨ ਨਜ਼ਰ ਆਉਂਦੇ ਨੇ। ਇਸ ਕਰਕੇ ਹੈ ਨਾ, ਅਕਾਲ ਪੁਰਖ ਦੇ ਚਰਨ ਵੀ ਹੈਨ ਪਰ ਉਹ ਪ੍ਰਕਾਸ਼ ਰੂਪ ਵਿੱਚ ਹੈਨ। ਤਾਂ ਮਹਾਰਾਜ ਕਹਿੰਦੇ ਜਿਹੜਾ ਉਹਨਾਂ ਚਰਨਾਂ ਨੂੰ ਸਪਰਸ਼ ਕਰਦਾ ਹੈ, ਅਸਲ ਵਿੱਚ ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ ਨਾ ਹੀ ਆਪਾਂ ਸਮਝ ਸਕਦੇ ਗੱਲ ਨੂੰ, ਇਹਨੂੰ ਇਹ ਗੱਲ ਸਿਰਫ ਉਹੀ ਸਮਝ ਸਕਦਾ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਕਿਸੇ ਨੇ ਪੁੱਛਿਆ ਚਰਨਾਂ ਕਮਲਾਂ ਦੀ ਮੌਜ ਬਾਰੇ ਜ਼ਿਕਰ ਕਰੋ, ਕਬੀਰ ਜੀ ਕਹਿੰਦੇ ਬਈ ਨਹੀਂ, ਕਰ ਹੀ ਨਹੀਂ ਸਕਦੇ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਇਹ ਤਾਂ ਭਾਈ ਜੀ ਨੇ ਦੇਖੇ ਆ ਉਹਨੂੰ ਹੀ ਪਤਾ, ਆਪਾਂ ਨੂੰ ਤਾਂ ਆਪਾਂ ਕਹਿ ਹੀ ਨਹੀਂ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਚਰਨ ਸੱਤ, ਸੱਤ ਪਰਸਨਹਾਰ, ਪੂਜਾ ਸੱਤ, ਚਰਨਾਂ ਦੀ ਪੂਜਾ ਜਿਹੜੀ ਆ ਉਹ ਵੀ ਸੱਤ ਹੈ। ਹੁਣ ਇੱਕ ਤਾਂ ਪੂਜਾ ਹੈ ਦੁਨੀਆਂ ਵਿੱਚ 16 ਪ੍ਰਕਾਰ ਦੀ ਪੂਜਾ, ਫੁੱਲ ਚੜਾਓ, ਪਾਣੀ ਛਿੜਕੋ, ਇਸ਼ਨਾਨ ਕਰਾਓ, ਕਈ ਪ੍ਰਕਾਰ ਦੇ ਚੰਦਨ ਛਿੜਕਣਾ, ਪਰ ਮਹਾਰਾਜ ਕਹਿੰਦੇ ਨੇ ਜਿਹੜੀ ਪੂਜਾ ਕੀਚੈ ਨਾਮ ਧਿਆਈ ਹੈ, ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਵਤ ਰਹੈ, ਪੂਜਾ ਸੱਤ ਨਾਲੇ ਕਹਿੰਦੇ ਪੂਜਾ ਝੂਠੀ ਹੈ, ਵੀ ਪੂਜਾ ਜਿਹੜੀ ਐਵੇਂ ਹੀ ਹੈ, ਪਰ ਮਹਾਰਾਜ ਕਹਿੰਦੇ ਨੇ ਜਿਹੜਾ ਨਾ ਪੂਜਾ ਹੈ ਉਹ ਸੱਤ ਹੈ। ਕਿਹੜੀ? ਜਿਹੜੀ ਪਰਮਾਤਮਾ ਦਾ ਨਾਮ ਜਪਣ ਰੂਪ ਪੂਜਾ ਕਰਨੀ ਹੈ ਇਹ ਸੱਤ ਹੈ। ਸੱਤ ਸੇਵਦਾਰ, ਜਿਹੜੇ ਪਰਮਾਤਮਾ ਦੇ ਚਰਨਾਂ ਦੀ ਪੂਜਾ ਕਰਦੇ ਨੇ ਉਹ ਸੇਵਾਦਾਰ ਵੀ ਸੱਤ ਸਰੂਪ ਹੋ ਜਾਂਦਾ ਹੈ। दर्शन सत्य वाहेगुरु के दर्शन भी सत्य हैं, बिल्कुल सच हैं। क्यों दर्शन बाकी दे दर्शन नासवंत ने, बाकी दे दर्शन किन्ना क चिर करोंगे, फोटो लग जाती खीर नूं ना दर्शन दी बस। इस करके जिन्ना भी दृष्ट मान है कुछ ही नासवंत है, सिर्फ तेरे दर्शन ही सत ने। जेडे नासवंत दर्शना नूं करदे ने, वो नास आप भी हो जाते ने तो दर्शन भी नास हो जाते ने। सब कुछ नकली है। जिवें स्वर्गां दे च रहण वाला कोई जीव उहदे जिन्ने पुन हुंदे ने पुन्नां दे मुताबक स्वर्गां विच थां मिलदी है। 100 पुन है, 100 फुल्लां दी माला उहदे गल विच पा दिंदे ने। जदों पुन घटदे जांदे ने इक इक फुल सुकदा जांदा, इक फुल सुक गया फिर इक सुक गया। जदों 100 दा 100 फुल सुक गया तां पुन खत्म हो गए, तां उहनूं वापस धरती ते फिर जन्म लैणा पैंदा। की फायदा? स्वर्गां नूं जाण दा कोई फायदा तां ना होया। सो महाराज कहिंदे ने जिन्ना कुछ भी है ये पुरियां ने बनियां होईयां, ये भी नासवंत ने। इस करके वाहिगुरु का दर्शन ही सत है, ते परमेश्वर का दर्शन सत, सत पेखनहार। जिन्ना ने वेख्या है वाहिगुरु नूं वह भी सत है, उन्हूं भी कोई नाश नहीं कर सकता। दर्शन करन वाला भी सत स्वरूप बन जाता है। नाम सत, वाहेगुरु का नाम जो है वह भी सत है। ताइयों आपां कहने हैं सारे मिलके सत नाम श्री वाहे गुरु साहेब जी, सत नाम श्री वाहे गुरु साहेब जी, सत नाम श्री वाहे गुरु साहेब जी, सतनाम श्री वाहे गुरु साहेब जी, सतनाम श्री वाहे गुरु साहेब। कहिंदे ने नाम सत, सत ध्यावन हार। वाहेगुरु का नाम सच्चा है, ते ध्यावन वाले भी उसे दा रूप ही बन जाते ने, वह भी सत रूप हो जाते ने। आप सत, वाहेगुरु आप सच स्वरूप है। तिना कालां दे विच सत सब धारी, ये जिहड़ी उहदे आसरे सृष्टि बनी है ये भी सत है, है सारी सच स्वरूप ही। इहदे विच सच स्वरूप लुकिया होया, इहो विश संसार तुम देखदे, इहो हर का रूप है, हर रूप नदरी आया। पर कहिंदे ने गुरप्रसादी बुझिया, समझ गुरु की कृपा नाल ही लगी है। जां वेखां हर एक है, हर बिन अवर न कोई, कह नानक कह नेत्र अंध से सतगुर मिलिया दिब दृष्ट होई। ए मेरे नेत्र अन्ने सी, आपे गुण आपे गुणकारी, आपे ही गुण रूप है, आपे ही गुण देण वाला है, आपे ही गुण लैण वाला है। शब्द सत, वाहेगुरु का शब्द जो है वह हमेशा सत स्वरूप है। उपदेश भी सच्चा है, सत प्रभ बगता, प्रभु आप भी सत है, तो जिहड़ा उन्हूं बगता है उहदा वह भी सत है। हौली हौली नाम जपण वाला, बाणी पढ़न वाला भाई लखू सारा दिन बाणी का एक पाठ भोग पाया, फिर एक शुरू किया, फिर भोग पाया, फिर एक होर पाठ, जिहदा काम ही सारा दिन ये करना। हुण उहने कहा तेरा आवा कच्चा रहेगा, वह भी सत रूप हो गया, आवा कच्चा ही रहा। उहदे आवे नूं कोई दुबारा पका नहीं सकिया, उहदा होर इलाज करना पिया। ਬਈ ਵਿਕੇਗਾ ਪੱਕਿਆਂ ਦੇ ਭਾ, ਪਰ ਰਹੇਗਾ ਇਹ ਕੱਚਾ ਹੀ। ਕਿਉਂ ਕਿਹਨੇ ਗੱਲ ਕਹੀ ਹੈ ਕਿ ਨਾਮ ਸਤ ਸਤ ਧਿਆਵਨ ਹਾਰ, ਫਿਰ ਸ਼ਬਦ ਸਤ, ਸਤ ਪ੍ਰਭ ਬਖਤਾ। ਉਹ ਬਖਤੇ ਨੇ ਗੱਲ ਕਹਿਤੀ ਜਿਹੜਾ ਸਾਰਾ ਦਿਨ ਬਾਣੀ ਪੜ੍ਹਦਾ। ਕਈ ਵਾਰੀ ਇਹੋ ਜਿਹੇ ਦੇ ਮੂੰਹ ਵਿੱਚੋਂ ਨਿਕਲੀ ਗੱਲ ਫਿਰ ਔਖੀ ਹੋ ਜਾਂਦੀ ਸੰਭਾਲਣੀ, ਖਾਸ ਕਰ ਸੰਤਾਂ ਮਹਾਤਮਾ ਦੇ ਸੁੱਤੇ ਹੀ ਕਹੇ ਹੋਏ ਬਚਨ। ਉਹ ਵੀ ਕਈ ਵਾਰੀ ਐਸੇ ਹੋ ਜਾਂਦੇ ਨੇ ਮੁੜ ਕੇ ਵੀ ਠੀਕ ਨਹੀਂ ਆਉਂਦਾ ਕੰਮ, ਸੁਭਾਵਕ ਹੀ ਐਸਾ ਬਚਨ ਕਰ ਜਾਂਦੇ ਨੇ, ਕਿਉਂ ਜ਼ੁਬਾਨ ਦੇ ਉੱਤੇ ਸੱਤ ਜੋ ਰਹਿੰਦਾ ਹਰ ਵਕਤ, ਸੁਰਤ ਸੱਤ, ਸੱਤ ਜਸ ਸੁਨਤਾ, ਸੁਰਤੀ ਵੀ ਸੱਤ ਸਰੂਪ ਹੈ ਅਤੇ ਉਸ ਜਸ ਨੂੰ ਸੁਣਨ ਵਾਲਾ ਵੀ ਸੱਤ ਸਰੂਪ ਹੈ। ਜਿਹਦੀ ਸੁਰਤੀ ਲੱਗ ਗਈ ਸੱਤ ਵਿੱਚ ਉਹ ਵੀ ਸੱਤ ਸਰੂਪ ਬਣ ਜਾਂਦੀ ਹੈ, ਅਤੇ ਜਿਹੜਾ ਸੱਤ ਜਸ ਕਰਦਾ ਹੈ, ਜਸ ਨੂੰ ਸੁਣਦਾ ਹੈ, ਉਹ ਵੀ ਸੱਤ ਸਰੂਪ ਬਣ ਜਾਂਦਾ ਹੈ। ਬੁੱਝਣਹਾਰ ਕਉ ਸੱਤ ਸਭ ਹੋਏ, ਜਿਹੜਾ ਬੁੱਝਣਹਾਰ ਹੈ ਸੱਤ ਨੂੰ ਸਮਝਣ ਵਾਲਾ ਹੈ, ਸਮਝ ਲੈਂਦਾ ਹੈ, ਉਹਦੇ ਲਈ ਵੀ ਸਾਰਾ ਕੁਝ ਹੀ ਸੱਤ ਹੋ ਜਾਂਦਾ ਹੈ। ਉਹਨੂੰ ਦੂਜਾ ਨਜ਼ਰ ਹੀ ਨਹੀਂ ਆਉਂਦਾ। ਭਾਈ ਘਨੱਈਆ ਸਿੰਘ ਵਰਗਿਆਂ ਨੂੰ ਉਹ ਕਹਿੰਦਾ ਹੋਰ ਕੋਈ ਦਿਖਦਾ ਹੀ ਨਹੀਂ ਮੈਨੂੰ, ਬੁੱਝਣਹਾਰ ਕਉ ਸੱਤ ਸਭ ਹੋਏ, ਮੈਨੂੰ ਤਾਂ ਤੁਸੀਂ ਹੀ ਦਿਖਦੇ ਹੋ ਸਾਰਿਆਂ ਵਿੱਚ, ਹੋਰ ਦਿਖਦਾ ਹੀ ਨਹੀਂ ਕੋਈ। ਨਾਨਕ ਸੱਤ ਸੱਤ ਪ੍ਰਭ ਸੋਏ, ਮਹਾਰਾਜ ਕਹਿੰਦੇ ਨੇ ਫਿਰ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਉਹ ਸੱਤ ਸਰੂਪ ਹੈ ਵਾਹਿਗੁਰੂ, ਕਹਿਣ ਵਾਲਾ ਵੀ ਸੱਤ ਹੋ ਜਾਂਦਾ ਅਤੇ ਉਹ ਪ੍ਰਭੂ ਵੀ ਸੱਤ ਸਰੂਪ ਹੈ ਅਤੇ ਕਹਿਣ ਵਾਲਾ ਵੀ ਸੱਤ ਸਰੂਪ ਹੈ, ਸੱਚਾ ਸਰੂਪ ਬਣ ਜਾਂਦਾ ਹੈ। ਇੱਕ ਸੱਤ ਦੇ ਪਿੱਛੇ ਉਹ ਸਲੋਕ ਹੀ ਲੱਗਿਆ ਹੋਇਆ ਸਾਰਾ, ਜਿੱਥੇ ਵੀ ਆਪਾਂ ਸੱਤ ਅੱਖਰ ਇੱਕ ਵਾਰੀ ਕਹਿੰਦੇ ਹਾਂ ਉੱਥੇ ਇਹ ਸਾਰਾ ਸਲੋਕ ਨਾਲ ਹੀ ਲੱਗਣਾ ਕਿ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ, ਇਹਨੂੰ ਸਾਰੇ ਨੂੰ ਮਿਲਾ ਕੇ ਇੱਕ ਸਾਰ ਤੱਤ ਹੈ ਸੱਤ, ਸਿਰਫ ਸੱਤ ਹੈ ਇਹ ਸਾਰਾ ਸਲੋਕ ਹੀ। ਜੇ ਆਪਾਂ ਇਕੱਲਾ ਹੀ ਸੱਤ ਕਹਿੰਦੇ ਹਾਂ ਤਾਂ ਸਮਝੋ ਸਾਰਾ ਸਲੋਕ ਬੋਲਿਆ। ਸੱਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿੰਨ ਮੂਲ ਪਛਾਨਿਆ। ਸੱਤ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਜਿਨ੍ਹਾਂ ਨੇ ਮੰਨ ਲਿਆ ਹੈ, ਮੰਨਣ ਕੀਤਾ ਮਨ ਦੇ ਅੰਦਰ, ਉਹਨਾਂ ਨੇ ਮੂਲ ਰੂਪ ਨੂੰ ਪਛਾਣ ਲਿਆ ਕਿ ਕਰਨ ਕਰਾਵਨ ਵਾਹਿਗੁਰੂ ਆਪ ਹੀ ਹੈ, ਸਾਰੇ ਕਾਰਜਾਂ ਨੂੰ ਕਰਨ ਵਾਲਾ ਮੂਲ ਆਪ ਹੀ ਹੈ, ਮੁੱਢ ਆਪ ਹੀ ਹੈ, ਮਨਮੁਖ ਨੂੰ ਅਤੇ ਗੁਰਮੁਖ ਨੂੰ ਬਣਾਉਣ ਵਾਲਾ ਆਪ ਹੀ ਹੈ। ਰਾਮ ਨੂੰ ਵੀ ਉਸਨੇ ਬਣਾਇਆ, ਰਾਵਣ ਨੂੰ ਵੀ ਉਸਨੇ ਬਣਾਇਆ, ਦੋਨਾਂ ਨੂੰ ਬਣਾਇਆ ਉਸਨੇ ਹੀ। ਫਿਰ ਇਸ ਕਰਕੇ ਗਲਤੀ ਇੱਕ ਤੋਂ ਕਰਵਾ ਦਿੰਦਾ, ਇੱਕ ਨੂੰ ਮਰਵਾ ਦਿੰਦਾ, ਕਰਨ ਵਾਲਾ ਸਾਰਾ ਕੁਝ ਮੁੱਢ ਰੂਪ ਵਿੱਚ ਉਹ ਆਪ ਹੀ ਹੈ, ਹਰੇਕ ਕੰਮ ਨੂੰ ਆਪ ਹੀ ਹਰੇਕ ਵਿੱਚ ਬੈਠ ਕੇ ਕਰਦਾ। ਜਦੋਂ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਜਿਨ੍ਹਾਂ ਨੂੰ, ਉਹ ਪਿੱਛੇ ਹਟ ਜਾਂਦੇ ਨੇ। ਜਿਵੇਂ ਦਸਵੇਂ ਪਾਤਸ਼ਾਹ ਵੇਲੇ 500 ਬ੍ਰਹਮ ਗਿਆਨੀ ਦਾ ਜ਼ਿਕਰ ਆਇਆ, 500 ਬ੍ਰਹਮ ਗਿਆਨੀ ਮਹਾਰਾਜ ਦੇ ਕੋਲ ਰਹਿੰਦਾ ਸੀ ਹਮੇਸ਼ਾ, ਨਾਮ ਦੇ ਵਿੱਚ ਰਚੇ ਮਿਚੇ। ਜਦ ਮਹਾਰਾਜ ਨੇ ਜੰਗ ਸ਼ੁਰੂ ਕੀਤੇ, ਕਹਿਣ ਲੱਗੇ ਮਹਾਰਾਜ ਛੱਡੋ ਪਰੇ ਕੀ ਜੰਗਾਂ ਨੂੰ ਕਰਨਾ, ਜੇ ਤੁਸੀਂ ਚਾਹੋ ਤਾਂ ਇੱਕ ਫੁਰਨੇ ਨਾਲ ਸਾਰਾ ਕੁਛ ਖਤਮ ਕਰ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਜੀ, ਮਹਾਂਪੁਰਸ਼ੋ ਇਹ ਹੁਕਮ ਹੈ ਅਕਾਲ ਪੁਰਖ ਦਾ। ਹੁਣ ਜਿਨ੍ਹਾਂ ਨੂੰ ਸਮਝ ਲੱਗ ਜਾਂਦੀ ਹੈ ਉਹ ਇਸ ਵਿੱਚੋਂ ਨਿਕਲ ਜਾਂਦੇ ਨੇ, ਚੱਕਰ ਚੋਂ ਹੀ ਨਿਕਲ ਜਾਂਦੇ ਬਾਹਰ। ਭਾਈ ਘਨੱਈਆ ਸਿੰਘ ਜੀ ਬਾਹਰ ਹੀ ਨਿਕਲ ਗਏ ਇਸ ਚੱਕਰ ਚੋਂ, ਉਹਨਾਂ ਨੂੰ ਕੀ ਜੰਗ ਹੁੰਦਾ ਹੋਈ ਜਾਵੇ, ਉਹਨਾਂ ਦਾ ਕੰਮ ਤਾਂ ਇੱਕੋ ਹੀ ਵੀ ਉਹਨਾਂ ਹਰੇਕ ਦੇ ਮੂੰਹ 'ਚ ਪਾਣੀ ਪਾਉਣਾ ਬਸ, ਨਹੀਂ ਤਾਂ ਉਹ ਕਹਿੰਦੇ ਵੀ ਇਹ ਗੁਰੂ ਦੀ ਫੌਜ ਹੈ, ਮੈਂ ਵੀ ਲੜਾਂ, ਮੈਂ ਵੀ ਹਥਿਆਰ ਚੱਕਾਂ। ਇਹ ਕਈਆਂ ਦੀ ਬਿਰਤੀ ਆਪਣੇ ਆਪ ਹੀ ਐਸੀ ਬ੍ਰਹਮ ਵਿੱਚ ਚਲੀ ਜਾਂਦੀ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਲੜਨ ਦਾ, ਉਹ ਤਾਂ ਸਾਰੀ ਮਨੁੱਖਤਾ ਨੂੰ ਇੱਕ ਜਿਹੀ ਸਮਝ ਕੇ ਸੇਵਾ ਕਰੀ ਜਾਂਦੇ ਆ, ਕਿਉਂਕਿ ਉਹ ਇਸ ਚੱਕਰ ਚੋਂ ਬਾਹਰ ਹੋ ਗਏ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੱਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ। ਉਹਨਾਂ ਨੇ ਮੁੱਢ ਤੋਂ ਹੀ ਪਛਾਣ ਲਿਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਸ਼ਵਾਸ ਪ੍ਰਗਟ ਹੋ ਗਿਆ ਹੈ, ਵਾਹਿਗੁਰੂ ਪ੍ਰਤੀ ਵਿਸ਼ਵਾਸ ਹੈ। ਜੇ ਤਾਂ ਆਪਾਂ ਨੂੰ ਵਿਸ਼ਵਾਸ ਹੈ ਤਾਂ ਆਪਾਂ ਕਾਮਯਾਬ ਹਾਂ। ਜੇ ਆਪਾਂ ਨੂੰ ਯਕੀਨ ਨਹੀਂ, ਵਿਸ਼ਵਾਸ ਭਰੋਸਾ ਨਹੀਂ, ਫਿਰ ਭਗਤੀ ਵਿੱਚ ਕਾਮਯਾਬੀ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਿਸ਼ਵਾਸ ਹੋ ਗਿਆ, ਵਾਹਵਾ ਪੈਰ ਵਿੱਚ ਲੱਗਿਆ ਛੋਟਾ ਵਿਸ਼ਵਾਸ। ਕਈ ਵਾਰੀ ਇੱਥੇ ਔਂਕੜ ਵੀ ਆ ਜਾਂਦਾ ਵਿਸ਼ਵਾਸ, ਉਹ ਵੀ ਇਹੀ ਅੱਖਰ ਬੋਲਦਾ, ਛੋਟਾ ਵਾਹਵਾ ਵੀ ਇਹੀ ਅੱਖਰ ਬੋਲਦਾ, ਅੱਧਾ ਵਾਹਵਾ ਲਾਤਾ ਵਿਸ਼ਵਾਸ। ਨਾਲੇ ਵਿਸ਼ਵਾਸ ਨਹੀਂ ਕਹਿਣਾ, ਬਿੰਦੀਆਂ ਨਹੀਂ ਲਾਉਣੀਆਂ। ਵਿਸ਼ਵਾਸ ਤੱਤ ਗਿਆਨ ਤਿਸ ਮਨ ਪ੍ਰਗਟਾਇਆ। ਤੱਤ ਗਿਆਨ ਜਿਹੜਾ ਅਸਲੀ ਗਿਆਨ ਸਰੂਪ ਵਾਹਿਗੁਰੂ ਹੈ, ਤੱਤ ਗਿਆਨ ਜੋ ਨਾਮ ਦਾ ਗਿਆਨ ਹੈ, ਉਹ ਉਹਦੇ ਹਿਰਦੇ 'ਚ ਪ੍ਰਗਟ ਹੋ ਗਿਆ। ਜਿਨ੍ਹਾਂ ਨੂੰ ਭਰੋਸਾ ਹੈ, ਅਸਲ ਵਿੱਚ ਭਰੋਸਾ ਹੀ ਇੱਕ ਜਗ੍ਹਾ 'ਤੇ ਇਕੱਠਾ ਹੁੰਦਾ, ਸਾਰਾ ਧੰਨੇ ਦਾ ਭਰੋਸਾ ਇਕੱਠਾ ਹੋ ਗਿਆ ਇੱਕ ਪੱਥਰ ਵਿੱਚ। 100% ਭਰੋਸਾ ਉਹਨੂੰ ਇਕੱਠਾ ਹੋਣ 'ਤੇ ਉਹਦਾ ਭਰੋਸਾ ਹੀ ਪਰਮੇਸ਼ਰ ਬਣ ਜਾਂਦਾ, ਕਿਉਂਕਿ ਪਰਮੇਸ਼ਰ ਖੁਦ ਆਪ ਸੱਤ ਰੂਪ ਹੈ। ਜਦੋਂ ਆਪਾਂ ਆਪਣੇ ਮਨ ਦੇ ਅੰਦਰ 100% ਯਕੀਨ ਕਰ ਲੈਂਦੇ ਹਾਂ, ਆਪਣਾ ਮਨ ਇੱਕ ਜਗ੍ਹਾ ਦੇ ਉੱਤੇ ਇਕੱਠਾ ਹੋ ਜਾਂਦਾ ਹੈ ਤਾਂ ਪ੍ਰਕਾਸ਼ ਹੋ ਜਾਂਦਾ। ਜਦੋਂ ਤੱਕ ਆਪਣਾ ਮਨ 1% ਵੀ ਪਾਸੇ ਹੈ, ਉਦੋਂ ਤੱਕ ਉਹ ਪ੍ਰਕਾਸ਼ ਨਹੀਂ ਹੁੰਦਾ। ਤਾਂ ਮਹਾਰਾਜ ਕਹਿੰਦੇ ਨੇ ਆਪਣੇ ਮਨ ਨੂੰ 100% ਹੀ ਇੱਕ ਜਗ੍ਹਾ 'ਤੇ ਟਿਕਾ ਦਿਓ। ਧੰਨੇ ਨੇ ਪੱਥਰ 'ਚ ਟਿਕਾਇਆ, ਤੁਸੀਂ 100% ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿਕਾ ਲਓ। ਬਸ ਜਦੋਂ ਇਹ ਗੱਲ ਮਨ 'ਚ ਆ ਗਈ ਨਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਹਿਗੁਰੂ ਆਪ ਹੈ, ਬਸ ਇਹ ਸਭ ਤੋਂ ਵੱਡੀ ਗੱਲ ਹੈ। ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਹੈ। ਜਦੋਂ ਐਸਾ ਮਨ ਦੇ ਅੰਦਰ ਵਿਸ਼ਵਾਸ ਹੋ ਗਿਆ, ਮਹਾਰਾਜ ਕਹਿੰਦੇ ਉਸੇ ਟਾਈਮ ਹੀ ਇੱਕ ਛਿਨ ਵਿੱਚ ਹੀ ਪ੍ਰਕਾਸ਼ ਹੋ ਜਾਣਾ। ਭੈ ਤੇ ਨਿਰਭਉ ਹੋਏ ਬਸਾਨਾ, ਉਹ ਡਰ ਤੋਂ ਰਹਿਤ ਹੋ ਕੇ ਨਿਡਰ ਹੋ ਕੇ ਬਸ ਜਾਂਦਾ ਹੈ। ਜਿਸ 'ਤੇ ਉਪਜਿਆ ਤਿਸ ਮਾਹੇ ਸਮਾਨਾ, ਉਹ ਜਿਹਦੇ ਵਿੱਚੋਂ ਉਪਜਿਆ ਪੈਦਾ ਹੋਇਆ ਉਸੇ ਵਿੱਚ ਹੀ ਲੀਨ ਹੋ ਜਾਂਦਾ ਨਾਮ ਜਪਣ ਵਾਲਾ। ਸਾਡਾ ਮੁੱਖ ਕੰਮ ਜਿਹੜਾ ਹੈ, ਕਥਾ ਤਾਂ ਆਪਾਂ ਸੁਣਨੀ ਸੁਣਨੀ ਹੈ, ਇਹ ਤਾਂ ਆਪਾਂ ਨੂੰ ਰੋਜ਼ ਇੱਕ ਤਰ੍ਹਾਂ ਦੀ ਖੁਰਾਕ ਹੈ, ਇੱਕ ਸੇਧ ਹੈ। ਖੰਡਾਓ ਨਾ ਮਨ ਨੂੰ, ਜ਼ਿਆਦਾ ਨਾ ਖੰਡਾਓ ਆਪਣੇ ਨੂੰ। ਮਨ ਨੂੰ ਇਕਾਗਰ ਕਰਨ ਵਿੱਚ ਹੀ ਆਪਾਂ ਨੂੰ ਲਾਭ ਹੈ, ਖੰਡਾਉਣ ਵਿੱਚ ਲਾਭ ਨਹੀਂ ਹੈ। ਕਿਉਂਕਿ ਆਪਣਾ ਸੰਸਾਰੀ ਜੀਵਾਂ ਨੂੰ ਆਦਤ ਹੁੰਦੀ ਹੈ, ਉੱਧਰ ਦੇਖ ਉੱਧਰ ਦੇਖ, ਉੱਧਰਲੀਆਂ ਗੱਲਾਂ ਸੁਣ ਫਿਰ ਗੱਲਾਂ ਕਰ, ਇਹਦੇ ਵਿੱਚ ਆਪਣੀ ਸ਼ਕਤੀ ਬਹੁਤ ਖਰਚ ਹੁੰਦੀ। ਗੱਲਾਂ ਸੁਣਨ ਵਿੱਚ ਜਿਹੜੇ ਆਪਾਂ ਸੁਣਦੇ ਹਾਂ, ਕੰਨਾਂ ਵਾਲੀ ਮਸ਼ੀਨ ਹੀ ਲਾ ਲਓ, ਜਿਹੜੇ ਲੋਕਾਂ ਨੂੰ ਘੱਟ ਸੁਣਦਾ, ਕੰਨਾਂ ਵਾਲੀ ਮਸ਼ੀਨ ਵਿੱਚ ਸੈੱਲ ਪੈਂਦਾ, ਜੇ ਉਹ ਬਹੁਤੀ ਵਰਤੋਂ ਕਰੇ ਉਹਦਾ ਸੈੱਲ ਮੁੱਕ ਜਾਏ ਫਿਰ ਉਹਦੀ ਮਸ਼ੀਨ ਵੀ ਖੜ ਜਾਂਦੀ। ਸੋ ਇਸੇ ਪ੍ਰਕਾਰ ਹੈ ਕਿ ਇਹ ਜਿਹੜੀਆਂ ਅੱਖਾਂ ਨੇ ਇਹਨਾਂ ਵਿੱਚ ਵੀ ਬੈਟਰੀ ਖਰਚ ਹੁੰਦੀ ਹੈ ਆਪਣੀ, ਕੰਨਾਂ ਵਿੱਚ ਵੀ ਆਪਣੀ ਸ਼ਕਤੀ ਖਰਚ ਹੁੰਦੀ ਹੈ, ਜ਼ੁਬਾਨ ਵਿੱਚ ਵੀ ਆਪਣੀ ਸ਼ਕਤੀ ਖਰਚ ਹੁੰਦੀ, ਗੱਲਾਂ ਜਿਹੜੀਆਂ ਫੋਕਟ ਕਰਨੀਆਂ ਨੇ। ਹਾਂ, ਇਹਨਾਂ ਨੂੰ ਚਾਰਜ ਜਿਹੜਾ ਕਰਨਾ ਹੈ, ਬੈਟਰੀ ਨੂੰ ਚਾਰਜ ਕਰਨਾ, ਉਹ ਮਹਾਰਾਜ ਕਹਿੰਦੇ ਨੇ ਅੰਤਰ ਗੁਰ ਆਰਾਧਣਾ ਜੇ ਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਾ ਗੁਰਨਾਉ, ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈਐ ਠਾਉ, ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਅਸਲ ਵਿੱਚ ਇਹ ਅੱਖਾਂ ਦਿੱਤੀਆਂ ਸੀ ਇਸ ਕੰਮ ਨੂੰ, ਗੁਰਾਂ ਦੇ ਦਰਸ਼ਨਾਂ ਨੂੰ ਅੱਖਾਂ ਮਿਲੀਆਂ ਨੇ, ਕੰਨਾਂ ਦੇ ਨਾਲ ਬਾਣੀ ਸੁਣਨੀ ਹੈ, ਨਾਮ ਨੂੰ ਸੁਣਨਾ, ਜ਼ੁਬਾਨ ਨਾਲ ਬੋਲਣਾ ਹੈ, ਪੇਖਣ ਸੁਣਨ ਸੁਣਾਵ ਨੂੰ मन महन दृढ़ी है साज पूर रहो सर्वत्र मैं नानक हर रंग राज हर एक निरंजन गाई है सब अंतर सोई। वाहेगुरु नूं इह सारियां चीजां इस काम लई दित्तियां। असल विच मनुखा जन्म आपां नूं मिलिया ही इसे काम नूं, इह पैर इस करके मिले चल के जाण गुरद्वारे, इह चंगे पासे नूं जाण, इह हथ मिले ने सेवा नूं, इह अखां मिलियां दर्शनां नूं, इह मूंह मिलिया नाम जपण नूं, कन्न मिले ने सुणन नूं। जे आपां इस पासे नूं अपने शरीर नूं ला दईए, लेखे विच ला दईए, तो महाराज सच्चे पातशाह कहिंदे ने फिर निडर होके रहोगे तुसी, जिस ते उपजिया तिस माहे सुमाना, जिथों पैदा होए उहदे विच समा जाओगे। किस तरह जी, बस्त माहे ले बस्त गडाई, जिवें एक वस्तु लैके दूजी वस्तु विच गडाई हुंदा मिला दित्ती, जिवें पानी विच पानी, दुध विच पानी, दुध विच खंड घोल दईए, पानी विच लूण घोल दईए, मिल जांदा आपस विच। इसे तरह ही यह जीव जिहड़ा है परमात्मा दे विच लीन हो जांदा है। ताको भिन्न ना कहना जाई, हुण उहनूं वक्खरा नहीं कहा जा सकता।